ਜਾਂ ਜਿਹੜੇ ਲੋਕ ਇਸ ਤਰੀਕੇ ਨਾਲ ਬੰਨਦੇ ਨੇ ਕਿ ਮਹੀਨਾ ਪਰ ਫਿਰ ਦਸਤਾਰ ਸਜਾਉਣ ਦੀ ਲੋੜ ਨਾ ਪਵੇ, ਉਹ ਵੀ ਮਾਫ਼ ਕਰਨਾ ਟੋਪੀ ਹੀ ਹੋਵੇਗੀ। ਇਸ ਵਾਸਤੇ ਕਿਸੇ ਹਾਲਤ ਵਿਚ ਵੀ, ਕਿਸੇ ਰੂਪ ਵਿਚ ਵੀ ਗੁਰੂ ਕੇ ਸਿੱਖ ਨੇ ਟੋਪੀ ਜਿਹੜੀ ਏ ਉਹ ਨਹੀਂ ਪਹਿਨਣੀ, ਇਸ ਤੋਂ ਪਰਹੇਜ਼ ਕਰਨਾ, ਔਰ ਦਸਤਾਰ ਨੂੰ ਵੀ ਦੋ ਵਕਤ ਚੁਣ ਕੇ ਬੰਨਣਾ। ਪਿਆਲਾ ਥੋ ਸ੍ਰੀ ਵਾ, ਅਜਿਹੀ ਦਸਤਾਰ ਵੀ ਪੱਕੀ ਨਹੀਂ ਬੰਨਣੀ, ਉਹ ਵਿਚ ਸੂਏ ਸਾਏ ਟੰਗ ਲੈਂਦੇ ਨੇ ਵੀ ਕਿਤੇ ਪੇੜ ਖੁੱਲ ਨਾ ਜਾਣ, ਇੰਨੀ ਮਾਇਆ ਲਾ ਦਿੰਦੇ ਨੇ ਕਿ ਵਾਹਿਗੁਰੂ ਬਖਸ਼ੇ ਉਹ ਸਿਰ ਤੇ ਫੁੱਲੀ ਸਮਾਂਦੀ ਨਹੀਂ। ਹਾਂ, ਮਾਇਆ ਦਾ ਤਾਂ ਸੁਭਾਅ ਵੀ ਐਸਾ ਹੈ, ਜੇ ਕੱਪੜੇ ਨੂੰ ਥੋੜੀ ਜੀ ਲੱਗ ਜਾਵੇ ਮਾਂਡੀ, ਕੱਪੜਾ ਆਕੜ ਜਾਂਦਾ ਹੈ, ਤੇ ਜਿਸ ਆਦਮੀ ਪਾਸ ਮਾਇਆ ਬਹੁਤ ਹੀ ਆ ਜਾਵੇ, ਵਾਹਿਗੁਰੂ ਕਿਰਪਾ ਕਰੇ ਤਾਂ ਹੀ ਉਹਦੇ ਅੰਦਰ ਨਮਰਤਾ ਆਉਂਦੀ ਹੈ, ਨਹੀਂ ਤੇ ਉਹ ਵੀ ਆਕੜ ਜਾਂਦਾ ਹੈ। ਪਿਆਲਾ ਥੋ ਸ੍ਰੀ ਵਾ, ਇਸ ਵਾਸਤੇ ਇੱਥੇ ਕਹਿ ਰਹੇ ਨੇ ਟੋਪ ਸੰਜੋਆਂ ਦੇ ਸਿਰ ਦਾ ਬਚਾਓ ਕਰਨ ਲਈ ਜੋ ਲੋਹੇ ਤੇ ਟੋਪ ਹੁੰਦੇ ਸਨ ਉਹ ਸੰਜੋ ਦੇ ਨਾਲ ਹੀ ਬਣੇ ਹੋਏ, ਉਹ ਟੋਪ ਟੁੱਟ ਜਾਂਦੇ ਨੇ, ਜੋ ਟੋਪ ਨੇ ਉਹ ਟੁੱਟਦੇ ਨੇ, ਜੋ ਸੂਰਬੀਰਾਂ ਨੇ ਸਿਰ ਦੀ ਹਿਫਾਜ਼ਤ ਲਈ, ਖਾਸ ਤੌਰ ਤੇ ਗਰਦਨ ਦੀ ਹਿਫਾਜ਼ਤ ਲਈ ਪਾਏ ਹੋਏ ਹੁੰਦੇ ਸਨ, ਉਹਨਾਂ ਨੂੰ ਉਹ ਟੁੱਟ ਜਾਂਦੇ ਨੇ। ਅੱਜ ਕੱਲ੍ਹ ਕਹਿੰਦੇ ਨੇ ਬੁਲਟ ਪਰੂਫ ਜਾਕਟਾਂ ਮਿਲਦੀਆਂ ਨੇ, ਮਗਰ ਉਹਨਾਂ ਲੋਕਾਂ ਵਾਸਤੇ ਜੋ ਆਪਣੇ ਦੇਸ਼ ਲਈ, ਆਪਣੇ ਲੋਕਾਂ ਲਈ, ਆਪਣੀ ਕੌਮ ਲਈ ਕੋਈ ਚੰਗਾ ਕੰਮ ਨਹੀਂ ਕਰਦੇ, ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ। ਜਿਹੜੇ ਦੇਸ਼ ਲਈ, ਧਰਮ ਲਈ, ਕੌਮ ਲਈ ਜੂਝਦੇ ਨੇ, ਉਹਨਾਂ ਵਾਸਤੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਰਹਿੰਦੀ ਜੀ। ਹਾਂ, ਅੱਜ ਕੱਲ੍ਹ ਇਹ ਬੁਲਟ ਪਰੂਫ ਜਾਕਟਾਂ ਨੇ, ਉਦੋਂ ਸੰਜੋਆਂ ਹੁੰਦੀਆਂ ਸਨ, ਉਹਨਾਂ ਦੇ ਉੱਪਰਲੇ ਹਿੱਸੇ ਟੋਪ ਜਿਹੜੇ ਨੇ ਉਹ ਟੁੱਟਦੇ ਨੇ। ਲੋਕ
ਜਹਾਂ ਜੋਤ ਜੁੱਟਾ,
ਜਿੱਥੇ ਸੂਰਬੀਰ ਜੁੱਟਦੇ ਹਨ
ਤਹਾਂ ਅਸਤਰ ਛੁੱਟਾ,
ਜਿੱਥੇ ਅਸਤਰ ਵੀ ਛੁੱਟਦੇ ਨੇ, ਤੀਰ ਵੀ ਚੱਲਦੇ ਨੇ ਉੱਥੇ, ਔਰ ਉੱਥੇ ਨਾਲ ਨਾਲ ਚੱਕਰ ਵੀ ਚੱਲਦੇ ਨੇ, ਬੰਦੂਕ ਦੀ ਗੋਲੀ ਤੇ ਟੋਪ ਦੇ ਗੋਲੇ ਵੀ ਚੱਲਦੇ ਨੇ, ਇਹ ਅਸਤਰਾਂ ਵਿੱਚ ਸਮਝੇ ਜਾਂਦੇ ਨੇ।
ਨਿਰਭੈ ਅਸਤਰ ਟੁੱਟਾ,
ਹਾਂ ਨਿਰਭੈ ਅਸਤਰ ਕੱਟਿਆ, ਨਿਰਭੈ ਹੋ ਕੇ ਸੂਰਬੀਰ ਇੱਕ ਦੂਸਰੇ ਨੂੰ ਆਪਣੇ ਆਪਣੇ ਸ਼ਸਤਰਾਂ ਨਾਲ ਕੱਟੀ ਜਾਂਦੇ ਹਨ।
ਕਹੋ ਵੀਰ ਲੁੱਟਾ,
ਕਿਤੇ ਕਿਤੇ ਵੀਰ ਲੁੱਟੇ ਨਹੀਂ ਜਾਂਦੇ, ਉਹ ਲੇਟਦੇ ਨੇ ਧਰਤੀ ਦੇ ਉੱਪਰ। ਸੂਰਬੀਰਾਂ ਨੂੰ ਕਿਨੇ ਲੁੱਟਣਾ, ਉਹਨਾਂ ਪਾਸ ਹੁੰਦਾ ਹੈ ਇੱਕ ਵੀਰਤਾ ਦਾ ਗੁਣ, ਬਹਾਦਰੀ ਦਾ ਗੁਣ, ਜੋ ਮੈਦਾਨੀ ਜੰਗ ਦੇ ਅੰਦਰ ਪ੍ਰਗਟਾਉਂਦੇ ਨੇ। ਕਿਤੇ ਕਿਤੇ ਸੂਰਬੀਰ ਧਰਤੀ ਦੇ ਉੱਪਰ ਕੱਟੇ ਹੋਏ ਲੁੱਟੇ ਲੇਟਦੇ ਨੇ, ਲੇਟੀ ਜਾਂਦੇ ਨੇ, ਸਵਾਸ ਪੂਰੇ ਨਿਕਲੇ ਨਹੀਂ ਹੁੰਦੇ, ਔਰ ਜੀਵਨ ਦੇ ਬਚਣ ਦੀ ਕੋਈ ਉਮੀਦ ਨਹੀਂ ਹੁੰਦੀ, ਔਰ ਉਹ ਆਪਣੇ ਸਵਾਸਾਂ ਦੇ ਬਹਾਓ ਤੇਜ਼ੀ ਨਾਲ ਧਰਤੀ ਤੇ ਲੇਟੀ ਜਾਂਦੇ ਨੇ। ਕਿਤੇ ਕਿਤੇ ਸੂਰਬੀਰ ਧਰਤੀ ਤੇ ਲੇਟਦੇ ਨੇ,
ਕਹੂੰ ਮਾਰ ਮੱਕਾ ਬੱਕਾ,
ਕਹਿੰਦੇ ਕਿਤੇ ਕਿਤੇ ਮਾਰ ਲਓ ਇਉਂ ਬੱਕਾ ਬੋਲਦੇ ਨੇ।
ਕਿਤੇ ਬਾਜ ਉਥੱਕਾ,
ਤੇ ਕਿਤੇ ਕਿਤੇ ਸੂਰਬੀਰਾਂ ਦੇ ਬਾਜ ਘੋੜੇ ਜਿਹੜੇ ਨੇ ਉਹ ਵਿਸ਼ੇਸ਼ ਕਰਕੇ ਥੱਕ ਜਾਂਦੇ ਨੇ, ਰੁਕ ਜਾਂਦੇ ਨੇ, ਜਾਂ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਹੈ ਕਿ ਕਿਤੇ ਕਿਤੇ ਘੋੜੇ ਜਿਹੜੇ ਨੇ ਤੇਜ਼ ਚੱਲਣ ਵਾਸਤੇ ਆਪਣੇ ਕੰਨਾਂ ਦੇ ਤਾਂ ਹੀ ਉਥੱਕਾ ਹੈ, ਉੱਚੇ ਕਰਕੇ ਸਾਵਧਾਨਤਾ ਦੇ ਨਾਲ ਅਗਾਂਹ ਵੱਧ ਰਹੇ ਨੇ।
ਕਿਤੇ ਸਹਿਣ
ਹੱਕ ਹੈ, ਕਿਤੇ ਕਿਤੇ ਫੌਜਾਂ ਇੱਕ ਦੂਸਰੇ ਨੂੰ ਲਲਕਾਰਦੀਆਂ ਹੋਈਆਂ, ਹੱਕ ਹੈ ਹਾਕਾਂ ਮਾਰਦੀਆਂ, ਆਵਾਜ਼ਾਂ ਮਾਰਦੀਆਂ ਹਨ।
ਕਿਤੇ ਦਾਵ ਤੱਕਾ,
ਕਿਤੇ ਕਿਤੇ ਸੂਰਬੀਰ ਜਿਹੜੇ ਨੇ ਉਹ ਇੱਕ ਦੂਸਰੇ ਨੂੰ ਮਾਰਨ ਵਾਸਤੇ ਦਾਉ ਤੱਕਦੇ ਨੇ, ਕੋਈ ਤਰੀਕਾ ਲੱਭ ਤੱਕਦੇ ਨੇ, ਦਾਵ ਤੱਕਦੇ ਨੇ, ਦਾਵ ਲੱਭਦੇ ਹਨ, ਦੇਖਦੇ ਹਨ।
ਕਿਤੇ ਘਾਏ ਮੇਲਾ,
ਕਿਤੇ ਵੱਡੇ ਕਿਤੇ ਸੂਰਬੀਰ ਆਪਣੇ ਆਪਣੇ ਅਸਤਰਾਂ ਸ਼ਸਤਰਾਂ ਨਾਲ ਵੱਡੇ ਵੱਡੇ ਘਾਏ ਜ਼ਖਮ ਮੇਲੇ ਪਾਉਂਦੇ ਨੇ, ਕਿਤੇ ਸੂਰਬੀਰ ਵੱਡੇ ਵੱਡੇ ਜ਼ਖਮ ਪਾ ਦਿੰਦੇ ਹਨ, ਮੇਲਦੇ ਨੇ ਪਾਉਂਦੇ ਹਨ।
ਕਿਤੇ ਸੈਣ ਪੇਲਾ,
ਕਿਤੇ ਕਿਤੇ ਫੌਜਾਂ ਇੱਕ ਦੂਸਰੀ ਫੌਜ ਨੂੰ ਪੇਲੇ ਦਬਾਉਂਦੀਆਂ ਨੇ, ਤੱਕਮ ਤੱਕੀ ਗੁੱਥਮ ਗੁੱਥਾ ਵੀ ਹੋ ਜਾਂਦੀਆਂ ਹਨ।
ਕਿਤੇ ਭੂਮ ਡਿੱਗੇ,
ਕਿਤੇ ਕਿਤੇ ਸੂਰਬੀਰ ਧਰਤੀ ਤੇ ਡਿੱਗੇ ਹਨ,
ਤਨੰਗ ਤਰੋਣ ਭਿੱਗੇ,
ਕਿਤੇ ਕਿਤੇ ਸੂਰਬੀਰਾਂ ਦੇ ਤਨੰਗ ਸਰੀਰ ਜਿਹੜੇ ਨੇ ਉਹ ਸਰੋਣ ਖੂਨ ਦੇ ਨਾਲ ਭਿੱਗੇ ਭਿੱਜੇ ਹੋਏ ਨੇ। ਕਿਤੇ ਕਿਤੇ ਸੂਰਬੀਰਾਂ ਦੇ ਸਰੀਰ ਖੂਨ ਦੇ ਨਾਲ, ਦੁਸ਼ਮਣਾਂ ਦੇ ਖੂਨ ਨਾਲ, ਆਪਣੇ ਖੂਨ ਦੇ ਨਾਲ ਭਿੱਗੇ ਭਿੱਜੇ ਹੋਏ ਨੇ।
ਦੋਹਰਾ,
ਹਾਂਜੀ,
ਇਹ ਬਿਦ ਮਚਾ ਪ੍ਰਚੰਡ ਰਣ,
ਹਜ਼ੂਰ ਨੇ ਦਿਲ ਖੋਲ ਕੇ ਇਸ ਧਰਮ ਯੁੱਧ ਦਾ ਵਰਣਨ ਕੀਤਾ, ਔਰ ਅਸੀਂ ਤਕਰੀਬਨ 3-4 ਦਿਨ ਤੋਂ ਇਸ ਯੁੱਧ ਦਾ ਪ੍ਰਸੰਗ ਹੀ ਸਰਵਨ ਕਰਦੇ ਆ ਰਹੇ ਹਾਂ, ਪਰ ਹੁਣ ਹਜ਼ੂਰ ਦੱਸਦੇ ਨੇ ਇਨੀ ਲੜਾਈ ਦਾ ਅੰਜਾਮ ਕੀ ਹੋਇਆ, ਇਹਨੇ ਮੁਕਾਬਲੇ ਵਿੱਚੋਂ ਨਿਕਲਿਆ ਕੀ, ਕਿਤਨਾ ਕੁ ਨੁਕਸਾਨ ਹੋਇਆ। ਫਿਰ ਪੜੋ ਜੀ,
ਇਹ ਬਿਦ ਮਚਾ ਪ੍ਰਚੰਡ ਰਨ,
ਦੋਹਰੇ ਛੰਦ ਦੇ ਅੰਦਰ ਵਰਣਨ ਕਰਦੇ ਨੇ, ਇਹ ਬਿਦ ਮਚਾ ਪ੍ਰਚੰਡ ਰਨ, ਇਸ ਵਿਧੀ ਦੁਆਰਾ, ਇਸ ਪ੍ਰਕਾਰ, ਇਸ ਤਰ੍ਹਾਂ ਬੜਾ ਭਿਆਨਕ ਯੁੱਧ ਮਚਿਆ।
ਅਰਦ ਮਹੂਰਤ ਦੁਵੰਡ,
ਤੇ ਕਹਿੰਦੇ ਨੇ ਉਦੰਡ ਦੰਡ ਤੋਂ ਬਿਨਾਂ ਨਿਰਭੈਤਾ ਦੇ ਨਾਲ ਉਹ ਸੂਰਬੀਰ ਮੈਦਾਨੀ ਜੰਗ ਦੇ ਅੰਦਰ ਭਿੜੇ, ਜਿਨ੍ਹਾਂ ਨੂੰ ਉਦੰਡ ਕਿਸੇ ਦੇ ਦੰਡ ਦਾ ਭੈ ਨਹੀਂ ਸੀ, ਦੰਡ ਦੇ ਭੈ ਤੋਂ, ਮੌਤ ਦੇ ਦੰਡ ਦੇ ਭੈ ਤੋਂ ਰਹਿਤ ਹੋ ਕੇ, ਕਹਿੰਦੇ ਨੇ ਇਸ ਤਰੀਕੇ ਨਾਲ ਅਰਧ ਮਹੂਰਤ ਦੋ ਘੜੀਆਂ, دو کڑیاں اس طریقے نال کلکی اوتار دا تے سنبلپور دے راجے دا اپنی اپنی فوجاں دے نال دو کڑیاں ارد مہورت دو کڑیاں بھیانک جنگ ہویا اور سوربیر وچ موت دے دنڈ تو نرپے ہو کے ادنڈ نرپے ہو کے اس میدان جنگ دے اندر دو کڑیاں تک جوج دے رہے تے جوجن دا نتیجہ کی ہویا بیس آیت آیت بیس آیت ایک آیت نو کہندے نے جس وچ دس ہزار فوج آ جاوے تے ایتھے ہے بیس آیت یعنی دو لاکھ فوج دو لاکھ ایک ہزار فوج جیڑی سی او میدان جنگ دے اندر دونوں پاسیاں تو جوج گئی پیالا کھو سری وا یہ یودھ اجے ہونا ہے پر حضور نال گنتی دے رہے نے گنتی دا حساب بھی درسا رہے نے بیس ایوت دس سات سبٹ دس دا ارتھ ہے دس سات دا ارتھ ہے سو بیس ایوت دا مطلب دو لاکھ تے ایک ہزار سور بیر جیڑے نے
جد تا پہے آ ڈانڈ
ڈانڈ تو رہت ڈانڈ دین تو رہت ایک رس کہندے نے دو لاکھ تے ایک ہزار سور بیر سنبلپور دی ترتی تے کلکی اوتار تے سنبلپور دے راجے دی اگوائی ہیٹھ میدان جنگ دے اندر جوج گئے دو کڑیاں کیونکہ موت دا اے کرم وی ہے کہ جس آدمی دی زندگی نو سنوار دیاں کتنا سما لگدا ہے ایک بچے دی پرپالا کردیاں پرورش کردیاں کتنا سما لگدا ہے پر اسے آدمی دا سانس نکلدیاں تے کوئی دیر نہیں لگدی کوئی سما نہیں لگدا کوئی وقت نہیں لگدا جدوں موت آندی ہے اسی ہی طرح دو کڑیاں دے اندر ارد مہور دو کڑیاں دے سمے وچ دو لاکھ ایک ہزار آدمی سور بیر تے بہادرتا دا پرگٹاؤ کردیا ہویا میدان جنگ دے اندر جوج گیا ہے اور جوج جاوے گا جی
سنیو سامبر سنگ
ہاں اس پاسے کہندے نے پھر کی ہویا رساول چند ایوں جوج گیا اینی فوج دا نقصان ہویا اینی سور بیر بہادر دو کڑیاں دے وچ مارے گئے رساول چند تو اگے ورنن کر دے پھر پڑھنا جی
سنیو سابر سنگ
نہیں ہن نہ لین لگے نے سیدھا جدوں اے خبر سنیو سمبر سنگ سنیو سمبر سنگ سنبلپور دے ایشور راجے نے جدوں اے خبر سن لئی کہ لکھاں دی گنتی وچ میرے بہادر مارے گئے نے تقریباً سنبلپور دے راجے دی فوج سمجھ لو تین حصے ماری گئی اور او دے وچ ایک حصہ جے کلکی اوتار دی فوج دے سور بیر بہادر کم آئے تا بہت وڈی ہانی بہت وڈا نقصان سی سنبلپور دے راجے نو جدوں سنبلپور دے راجے نے اے خبر سنی کہ میرے انہیں بہادر میری فوج دے انہیں آدمی مارے گئے ہن
پیو آپ پیسنگ
تے کہندے نے پیو آپ پیسنگ آپ دا ارتھ ہے نیواں خود برا حال برے پیستا ہو گیا اپ پیشن اپ سگن ماڑا کہندے نے برا او دا برا پیش ہو گیا او دا چہرہ اتر گیا او دے متھے دی لالی او دی اکھاں دی چمک دمک بڑی ٹلی ہو گئی ہن او سر نہیں چکدا جنوں قدم اگاں ودے نے اودوں آدمی نوں اتشاہ ہوندا ہے پر جدوں شکست ہوندی ہے اکھاں نیویاں ہو جاندیاں اس طرح جدوں اے خبر سنبلپور دے راجے نے سنی تا برے پیس برے حال ہو گیا
اڈی بامبرن
تے کہندے نے رات وچ پھر رات ادھر رات پہ چکی ہے رات نو تونسیاں دی بمب آواز ہوئی بمب تونسے وجے تونسیاں دی آواز ہوئی تے انج وی اودا چہرہ ہو گیا جویں رات نو ہولی ہولی تریل پی جاندی ہے جی تریل پی جاتی ہے ایویں مانو ایدے تے پانی چھڑکیا گیا چوہی سیس گین آکاش تے سر تک انہاں تونسیاں دی آواز چھو گئی آسمان تو بھی اوپر چلے گی تونسیاں دی آواز اینے جور نال اینی کنکور آواز دے نال نگارے وجے
چکے ٹوپ تی سنگ
تے سور بیران دے سراں تے ٹوپ جیڑے نے سنجوان دے او بڑے چھکے پھب رہے نے آ سونے ٹک رہے نے پھب رہے نے
کنگ پان دی سنگ
آ کنگ پان دی سنگ مانو کنگ بدلاں وچ پان سورج جویں دی سنگ دستا ہووے مانو بدلاں وچ جویں سورج دستا ہووے ایویں سور بیران دے سراں تے سنجوان دے اوپر لے کھول جیڑے نے او لشک رہے نے چلک رہے نے دمک رہے نے
سسنگ نہا دہی
کہنے نے سسنگ نہا دہی سسنگ چندرما وکھائی نہیں دہی دیندا چندرما آسمان وچ وکھائی نہیں دیندا او سور پیراں دے جیڑے سنجواں دے کھول نے ٹوپ نے اوپر لے سے اوہو ہی چمک رہے نے اور انہاں دی چمک سورج وانگ ہو رہی ہے
کتھا مکت کے ہی
ہاں کتھا اکت کے ہی اکت کہندے نے کتھنی ਕਹਿੰਦੇ ਨੇ ਕਿਸ ਪ੍ਰਕਾਰ ਦੀ ਕਿਹੀ ਕੈਸੀ ਕਹਿੰਦੇ ਨੇ ਉਪਮਾ ਦਾ ਕਥਨ ਕਰਾਂ, ਕੈਸੀ ਤਸ਼ਬੀਹ ਦੇਵਾਂ, ਕੈਸੀ ਉਪਮਾ ਕਰਾਂ, ਕੀਤੀ ਨਹੀਂ ਜਾ ਸਕਦੀ। ਜੋ ਉਸ ਮੌਕੇ ਤੇ ਸੂਰ ਵੀਰਾਂ ਦੀ ਸ਼ੋਭਾ ਸੀ ਉਹ ਉਹਨਾਂ ਨੂੰ ਹੀ ਬਣਦੀ ਸੀ।
ਮਨੋ ਸਿੱਧ ਸੁਧੰ,
ਹਾਂ ਮਨੋ ਸਿੱਧ ਸੁਧੰ, ਮਾਨੋ ਸੁਧ ਪਵਿੱਤਰ ਸਿੱਧ ਲੋਕ ਹੀ ਰਾਤ ਦੇ ਮੌਕੇ ਤੇ ਅਡੋਲ ਖਲੋ ਕੇ ਧਿਆਨ ਦੇ ਨਾਲ ਪ੍ਰਭੂ ਦੀ ਆਰਾਧਨਾ ਕਰ ਰਹੇ ਨੇ, ਜਾਂ ਕਿ ਆਪਣੇ ਆਪਣੇ ਮਾਲਕ ਦੇ ਧਰਮ ਦੀ ਪ੍ਰਤਪਾਲਾ ਕਰਨ ਲਈ ਸੂਰਬੀਰ ਅਡੋਲ ਖਲੋਤੇ ਹਨ। ਤੇ ਕਹਿੰਦੇ ਨੇ ਉਦਮ ਉੱਪਰ ਨੂੰ ਆਕਾਸ਼ ਦੀ ਤਰਫ ਨੂੰ, ਜਵਾਲਾ ਅਗਨੀ ਜਿਹੜੀ ਏ ਜਿਵੇਂ ਸਮੁੰਦਰ ਵਿਚੋਂ ਅੱਗ ਉੱਪਰ ਨੂੰ ਉੱਠੇ, ਉਂਜ ਵੀ ਅੱਗ ਦਾ ਸੁਭਾਵ ਹੈ। ਭਾਵੇਂ ਬਹੁਤੀ ਅੱਗ ਬਾਲੋ, ਭਾਵੇਂ ਥੋੜੀ ਬਾਲੋ, ਗੈਸ ਦੀ ਵੀ ਅੱਗ ਬਾਲੀਏ ਤੇ ਉੱਪਰ ਨੂੰ ਉੱਠਦੀ ਏ ਅੱਗ, ਜਦੋਂ ਵੀ ਬਲੇਗੀ ਉਹਦੀ ਲਾਟ ਉੱਪਰ ਨੂੰ ਉੱਠੇਗੀ, ਅੱਗ ਇਕਦਮ ਉੱਪਰ ਨੂੰ ਉੱਠਦੀ ਏ। ਤੋ ਉੱਪਰ ਦੀ ਤਰਫ ਕਹਿੰਦੇ ਨੇ ਉਡੀ ਸੁਭੀ ਜਵਾਲ ਉਦੰਗ ਮੈਦਾਨੀ ਜੰਗ ਦੇ ਅੰਦਰ ਸ਼ਸਤਰਾਂ ਦੇ ਨਾਲ, ਸ਼ਸਤਰ ਵੱਜਣ ਦੇ ਨਾਲ ਉੱਪਰ ਨੂੰ ਅੱਗ ਜਵਾਲਾ ਜਿਹੜੀ ਸੀ ਉੱਠਦੀ ਏ ਔਰ ਸੋ ਬਹੁਤ ਨੀਕ ਹੋ ਰਹੀ ਹੈ।
ਕਸੇ ਸ਼ਸਤਰ ਤ੍ਰੋਣੰਗ,
ਕਹਿੰਦੇ ਨੇ ਕਸੇ ਸ਼ਸਤਰ ਤ੍ਰੋਣੰਗ, ਸੂਰ ਵੀਰਾਂ ਨੇ ਸ਼ਸਤਰ ਜਿਹੜੇ ਨੇ ਉਹ ਕਸੇ ਹੋਏ ਨੇ, ਤ੍ਰੋਣੰਗ ਤੀਰਾਂ ਦੇ ਜਿਹੜੇ ਪੱਥੇ ਨੇ ਉਹ ਕਸੇ ਹੋਏ ਨੇ, ਤ੍ਰੋਣੰਗ ਤੀਰਾਂ ਦੇ ਪੱਥੇ ਸੂਰਬੀਰਾਂ ਨੇ ਕਸੇ ਹੋਏ ਨੇ, ਬਾਕੀ ਦੇ ਸ਼ਸਤਰ ਵੀ ਆਪਣੇ ਸਰੀਰਾਂ ਤੇ ਕਸੇ ਹੋਏ ਹਨ।
ਗੁਰੂ ਜਾਨ ਦ੍ਰੋਣੰਗ,
ਜਾਨਣਾ ਕਰੋ ਇਸ ਪ੍ਰਕਾਰ ਸੁਣਦੇ ਨੇ ਜਿਵੇਂ ਕੈਰਵਾਂ ਤੇ ਪਾਂਡਵਾਂ ਦੇ ਦਰੋਣਾਚਾਰੀਆ ਗੁਰੂ ਜਾਣੇ ਜਾਂਦੇ ਨੇ, ਜਿਵੇਂ ਉਹ ਮੈਦਾਨੀ ਜੰਗ ਦੇ ਅੰਦਰ ਸੁਣਦੇ ਸਨ, ਇਸ ਤਰੀਕੇ ਦੇ ਨਾਲ ਇਹ ਸਾਰੇ ਸੂਰਬੀਰ ਸੁਣਦੇ ਨੇ। ਮਹਾਭਾਰਤ ਦਾ ਖਿਆਲ ਹੈ ਦਰੋਣਾਚਾਰੀਆ ਦੇ ਸੰਬੰਧ ਵਿਚ, ਪਿਆਰ ਲੱਖੋ ਸ੍ਰੀ ਵਾਹ। ਕਹਿੰਦੇ ਨੇ ਇਹ ਭਾਰਦਵਾਜ ਰਿਸ਼ੀ ਦਾ ਪੁੱਤਰ, ਇਹ ਮਿਸਾਲ ਦੇ ਕੇ ਸਮਾਪਤ ਕਰਾਂਗਾ। ਲੜਾਈ ਦਾ ਭਿਆਨਕ ਵਰਣਨ ਕਰ ਰਹੇ ਨੇ ਔਰ ਕਈ ਦਿਨਾਂ ਤੋਂ ਹੋ ਰਿਹਾ ਵਰਣਨ, ਇਹਦੇ ਨਾਲ ਥੋੜੀ ਜਿਹੀ ਕੋਈ ਹੋਰ ਘਟਨਾ ਸਰਵਨ ਕਰ ਲਈਏ ਤਾਂ ਵਿਚਾਰ ਥੋੜਾ ਜਿਹਾ ਹੋਰ ਦਿਲਚਸਪ ਹੋ ਜਾਂਦਾ ਹੈ। ਭਾਰਦਵਾਜ ਰਿਸ਼ੀ ਗੰਗਾ ਕਿਨਾਰੇ ਜਪ ਕਰਦੇ ਸਨ, ਤਪ ਕਰਦੇ ਸਨ, ਤੇ ਅਚਾਨਕ ਹੀ ਇੱਕ ਦਿਨ ਗਿਰਧਾਚੀ ਨਾਮੇ ਅਪਸਰਾ ਗੰਗਾ ਦੇ ਕਿਨਾਰੇ ਤੇ ਜਿੱਥੇ ਰਿਸ਼ੀ ਤਪ ਕਰ ਰਹੇ ਸਨ ਮਸਤੀ ਵਿਚ ਸੈਰ ਕਰਦੇ ਆ, ਜਦੋਂ ਇਹਨਾਂ ਦੇ ਪਾਸ ਤੇ ਗੁਜ਼ਰੀ ਤਾਂ ਇਹਨਾਂ ਦੀ ਵਿਰਤੀ ਦੀ ਇਕਾਗਰਤਾ ਸਮਾਪਤ ਹੋ ਗਈ। ਪਿਆਰ ਲੱਖੋ ਸ੍ਰੀ, ਤਾਂਹੀਓ ਗੁਰੂ ਜੀ ਨੇ ਗ੍ਰਿਸਤ ਨੂੰ ਪ੍ਰਵਾਨਤਾ ਪ੍ਰਧਾਨਤਾ ਮਹਾਨਤਾ ਬਖਸ਼ੀ ਹੈ। ਇਹਨਾਂ ਤਿਆਗੀ ਏ, ਇਹਨਾਂ ਤਪਸ਼ਵੀ ਏ, ਗੰਗਾ ਦੇ ਕਿਨਾਰੇ ਗੰਗਾ ਦੇ ਵਿਚ ਜਲ ਵਿਚ ਖਲੋ ਕੇ ਤਪ ਕਰਦਾ ਹੈ, ਸਾਧਨਾ ਸਾਧਦਾ ਹੈ। ਪਰ ਕਹਿੰਦੇ ਨੇ ਜਦੋਂ ਕੋਲ ਦੀ ਇਗਰਤਾਚੀ ਅਪਸ਼ਰਾ ਨੰਗ ਗਈ ਤੇ ਇਹਦੀ ਨਸਰ ਤੇ ਮਨ ਦੋਨਾਂ ਅਪਵਿੱਤਰ ਹੋ ਗਏ, ਸਰੀਰ ਵੀ ਅਪਵਿੱਤਰ ਹੋ ਗਿਆ। ਔਰ ਫਿਰ ਦਰੋਣ ਇੱਕ ਪਾਤਰ ਲੱਕੜੀ ਦੇ ਬਰਤਨ ਚੋਂ ਇੱਕ ਬੱਚੇ ਦਾ ਜਨਮ ਹੋਇਆ, ਜੋ ਭਾਰਦਵਾਜ ਰਿਸ਼ੀ ਦਾ ਬੇਟਾ ਸਦਵਾਇਆ, ਉਹਦਾ ਨਾਮ ਦਰੋਣ ਰੱਖਿਆ ਗਿਆ, ਕਿਉਂਕਿ ਲੱਕੜੀ ਦੇ ਬਰਤਨ ਚੋਂ ਪੈਦਾ ਹੋਇਆ। ਵਿਦਵਾਨਾਂ ਨੇ ਦਰੋਣ ਦਾ ਅਰਥ ਹੀ ਲੱਕੜੀ ਦਾ ਪੌਟ, ਲੱਕੜੀ ਦਾ ਬਰਤਨ ਕੀਤਾ। ਤਾਂ ਕਹਿੰਦੇ ਨੇ ਇਸ ਨੇ ਫਿਰ ਵੱਖ ਵੱਖ ਸ਼ਸਤਰਾਂ ਤੇ ਅਸਤਰਾਂ ਦੀ ਵਿਦਿਆ ਪ੍ਰਾਪਤ ਕੀਤੀ ਔਰ ਦੁਆਪਰ ਵਿੱਚ ਦਰੋਣਾਚਾਰੀਏ ਦੇ ਮੁਕਾਬਲੇ ਦਾ ਕੋਈ ਸ਼ਸਤਰਧਾਰੀ ਨਹੀਂ ਸੀ ਮਿਲਦਾ। ਭੀਸ਼ਮ ਪਿਤਾਮਾ ਨੇ ਪੰਡੂ ਦੇ ਪੁੱਤਰ ਯੁਧਿਸ਼ਠਰ, ਭੀਮ, ਅਰਜਨ ਇਹਨਾਂ ਪੰਜਾਂ ਭਰਾਵਾਂ ਨੂੰ ਤੇ ਉਧਰ ਧ੍ਰਿਤਰਾਸ਼ਟਰ ਦੇ ਬੇਟਿਆਂ ਨੂੰ ਦੁਰਯੋਧਨ ਨੂੰ, ਬਾਕੀ ਉਹਦੇ ਸਮੁੱਚੇ ਪਰਿਵਾਰ ਨੂੰ, ਸਾਰਿਆਂ ਸ਼ਹਿਜ਼ਾਦਿਆਂ ਰਾਜਕੁਮਾਰਾਂ ਨੂੰ ਇਹਨਾਂ ਦੇ ਸ਼ਗਿਰਦ ਬਣਾ ਦਿੱਤਾ ਔਰ ਬੜਾ ਸਨਮਾਨ ਕੀਤਾ, ਸਤਿਕਾਰ ਕੀਤਾ। ਪਰ ਮਹਾਭਾਰਤ ਦੇ ਜੰਗ ਵਿੱਚ ਦਰੋਣਾਚਾਰੀਆ ਨੇ ਦੁਰਯੋਧਨ ਦਾ, ਕੈਰਵਾਂ ਦਾ ਪੱਖ ਲਿੱਤਾ, ਪਰ ਫਿਰ ਪ੍ਰਦਮਨ ਦੇ ਹੱਥੋਂ ਇਸ ਦੀ ਮੌਤ ਹੋਈ ਮੰਨੀ ਜਾਂਦੀ ਏ। ਪਿਆਰ ਲੱਖੋ ਸ੍ਰੀ ਵਾ, ਉਹਦੀ ਮਿਸਾਲ ਦੇ ਰਹੇ ਨੇ ਦਸ਼ਮੇਸ਼ ਪਿਤਾ ਜੀ। ਰਾਜੇ ਜਨਮੇਜੇ ਦੇ ਪ੍ਰਸੰਗ ਅੰਦਰ ਵੀ ਆਪ ਨੇ ਦਰੋਣਾਚਾਰੀਆ ਨੂੰ ਫਿਰ ਇਸ ਕੈਰਵ ਫੌਜ ਦਾ ਕਮਾਂਡਰ ਸੈਨਾਪਤੀ ਦੇ ਰੂਪ ਵਿਚ ਵੀ ਪ੍ਰਵਾਨ ਕੀਤਾ ਹੈ। ਉਹਦੀ ਮਿਸਾਲ ਦੇ ਕੇ ਕਹਿ ਰਹੇ ਨੇ ਗੁਰੂ ਜਾਨ ਦ੍ਰੋਣ, ਸੂਰਬੀਰਾਂ ਨੇ ਆਪਣੇ ਸਰੀਰਾਂ ਤੇ ਸ਼ਸਤਰ ਅਤੇ ਅਸਤਰ, ਤ੍ਰੋਣੰਗ ਤੀਰਾਂ ਦੇ ਪੱਥੇ ਕੱਸੇ ਵੱਧੇ ਹੋਏ ਨੇ, ਜਾਨੋ ਇਵੇਂ ਸੋਭ ਰਹੇ ਨੇ ਮੈਦਾਨੇ ਜੰਗ ਦੇ ਅੰਦਰ, ਜਿਵੇਂ ਕੈਰਵਾਂ ਤੇ ਪਾਂਡਵਾਂ ਦੇ ਸ਼ਸਤਰ ਅਸਤਰ ਵਿਦਿਆ ਦੇ ਗੁਰੂ ਦਰੋਣਾਚਾਰੀਆ ਜਾਣੇ ਜਾਂਦੇ ਹੋਣ, ਇਵੇਂ ਉਹ ਸੋਭ ਰਹੇ ਨੇ ਮੈਦਾਨੇ ਜੰਗ ਦੇ ਅੰਦਰ। ਇਉਂ ਸੰਬਲਪੁਰ ਦੀ ਧਰਤੀ ਤੇ ਦੋ ਘੜੀਆਂ ਦੀ ਲੜਾਈ ਵਿਚ 2,01,000 ਆਦਮੀ ਸੰਬਲਪੁਰ ਦਾ ਦੇ ਰਾਜੇ ਦੀ ਫੌਜ ਵਿਚੋਂ, ਜੋ ਅਧਰਮੀਆਂ ਦਾ ਇਕ ਲਾਣਾ ਸੀ, ਅਧਰਮੀ ਲੋਕਾਂ ਦੀ ਇਕ ਟਿੱਡੀ ਦਲ ਸੀ, ਉਹ ਕਲਕੀ ਅਵਤਾਰ ਦੀ ਫੌਜ ਦੇ ਸਾਹਮਣੇ ਮੈਦਾਨੀ ਜੰਗ ਦੇ ਅੰਦਰ ਸਦਾ ਦੀ ਨੀਂਦ ਸੁੱਤਾ ਹੈ। ਅਗਲਾ ਜੋ ਵਿਚਾਰ ਜਿਵੇਂ ਹੋਰ ਕਲਕੀ ਅਵਤਾਰ ਸੰਬਲਪੁਰ ਦੇ ਰਾਜੇ ਨਾਲ ਮੁਕਾਬਲਾ ਕਰਨਗੇ, ਉਹਦਾ ਵਿਚਾਰ ਅਸੀਂ ਕੱਲ ਦੇ ਪ੍ਰਸੰਗ ਅੰਦਰ ਸਰਵਨ ਕਰ ਸਕਾਂਗੇ। ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ। ਹਜ਼ੂਰ ਦੇ ਪਵਿੱਤਰ ਬਾਣੀ ਦਾ ਵਿਚਾਰ ਕਰਦਿਆਂ ਅਣਗਿਣਤ ਫੁੱਲਾਂ ਚੁੱਕਾਂ ਹੋਈਆਂ ਹੋਣਗੀਆਂ। ਆਪ ਦੀ ਨੇਖਿਮਾ ਬਖਸ਼ਿਸ਼ ਕਰਨੀ, ਗੁਰੂ ਦੀਆਂ ਸੰਗਤਾਂ ਵੱਲੋਂ ਕਥਾ ਦੇ ਸਤਿਕਾਰ ਵਜੋਂ ਬੇਨ ਸੇਵਾ ਆਈਏ। ਸੱਚੇ ਪਾਤਸ਼ਾਹ ਜੀ ਸਰਬਾਦੀ ਕਾਲਣਾ ਥਾਂ ਪਾਣ ਅੰਗ ਸੰਗ ਸਹਾਇਤਾ ਕਰਨ ਜੀ।
ਮਨੋ ਸਿੱਧ ਸੁਦੰ ਸੁਬੀ ਜਵਾਲ ਉਦੰ ਕਥੇ ਸਤਿ ਤ੍ਰੋਣ ਗੁਰੂ ਜਾਨ ਦ੍ਰੋਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾ ਢੀਠ ਟੂਕੇ ਮੁਖ ਨਮਾਰ ਕੂਕੇ ਕਰੈ ਸ਼ਸਤਰ ਪਾਤੰ ਉਠੈ ਅਸਤਰ ਘਾਤੰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬੇ ਕਮਾਲ ਸਾਹਿਬੇ ਜਮਾਲ ਪੀਰਾਨ ਪੀਰ ਮੀਰਾਨ ਮੀਰ ਸਰਵਰੇ ਕਾਇਨਾਤ ਕੁਲ ਆਲਮ ਦੇ ਸੁਲਤਾਨ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਿਮਰਤ ਸਾਹਿਬ ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸ਼ਿਸ਼ੋਭਿਤ ਹੋ ਕੇ ਆਪ ਜੀ ਨੇ ਪੰਥ ਦੇ ਦੋ ਪ੍ਰਸਿੱਧ ਕੀਰਤਨੀ ਜਥਿਆਂ ਪਾਸੋਂ ਅੰਮ੍ਰਿਤ ਕੀਰਤਨ ਸਰਵਨ ਕਰਕੇ ਆਨੰਦ ਮਾਣਿਆ ਹੈ। ਗੁਰੂ ਪਰਮੇਸ਼ਵਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਇਹ ਹੁਕਮ ਹੈ, ਕਲਹ ਬੁਰੀ ਸੰਸਾਰ ਵਾਦੇ ਖੱਪੀਐ ਵਿਣ ਨਾਵੇ ਬੇਕਾਰ ਭਰਮੈ ਪਚੀਐ। ਮਾਝ ਕੀ ਵਾਰ ਮਹੱਲਾ ਪਹਿਲਾ। ਕਲੇ ਸੰਸਾਰ ਦੇ ਬਰਬਾਦ ਹੋਣ ਦੀ ਨਿਸ਼ਾਨੀ, ਕਲੇ ਇਨਸਾਨੀਅਤ ਦੇ ਕਤਲੋ ਗਾਰ ਦੀ ਨਿਸ਼ਾਨੀ ਹੈ। ਕਲ ਹੈ ਇਸ ਧਰਤੀ ਤੇ ਇਨਸਾਨੀ ਖੂਨ ਡੁੱਲਣ ਦੀ ਨਿਸ਼ਾਨੀ ਹੈ। ਕਲ ਹੈ ਭਰਾ ਤੇ ਭਰਾ ਵਿੱਚ ਵੈਰ ਵਿਰੋਧ ਪੈਦਾ ਕਰਨ ਦੀ ਨਿਸ਼ਾਨੀ ਹੈ। ਕਲ ਭਰਾ ਤੋਂ ਭਰਾ ਦਾ ਕਤਲ, ਬੇਟਿਆਂ ਤੋਂ ਬਾਪ ਦਾ ਕਤਲ, ਬਾਪ ਤੋਂ ਬੇਟਿਆਂ ਦਾ ਕਤਲ ਕਰਵਾਉਣ ਵਾਲੀ ਮਨਹੂਸ ਸ਼ਕਤੀ ਹੈ। ਕਲ ਜਿੱਥੇ ਵੀ ਪੈਰ ਰੱਖ ਦੇਵੇ ਉਥੇ ਪ੍ਰਫੁੱਲਤਾ ਦੀ ਬਜਾਏ ਰੇਤੇ ਉੱਡਦੇ ਨੇ ਤੇ ਹਵਾਵਾਂ ਵੀ ਅੱਗਾਂ ਵਾਂਗ ਜਲਾਉਂਦੀਆਂ ਨੇ। ਦਰਿਆਵਾਂ ਦੀਆਂ ਲਹਿਰਾਂ ਸਮੁੰਦਰ ਦੀਆਂ ਉਛਲਾਂ ਵਿੱਚੋਂ ਵੀ ਕਲੇ ਦੇ ਕਾਰਨ ਸ਼ਾਂਤੀ ਦੀ ਬਜਾਏ ਅਸ਼ਾਂਤੀ ਜਲਨਤਾ ਪ੍ਰਾਪਤ ਹੁੰਦੀ ਹੈ। ਇਹ ਵੀ ਜ਼ਰੂਰੀ ਨਹੀਂ ਕਿ ਕਲੇ ਦੂਰ ਦੇ ਦੁਸ਼ਮਣਾਂ ਨੂੰ ਆਪਸ ਵਿੱਚ ਲੜਾ ਕੇ ਮਰਵਾਉਂਦੀ ਹੈ। ਕਲੇ ਤੇ ਭਰਾ ਹੱਥੋਂ ਭਰਾ ਦਾ ਕਤਲ ਵੀ ਕਰਵਾ ਦਿੰਦੀ। ਦਸਮ ਗ੍ਰੰਥ ਵਿੱਚ ਦਸ਼ਮੇਸ਼ ਪਿਤਾ ਜੀ ਨੇ ਇੱਕ ਕਥਾ ਲਿਖੀ ਹੈ ਕਿ ਦੋ ਦੈਂਤ بہت بلوان سن، بہت شکتی والے سن، دیوتے انہاں نوں جیت نہیں سن سکدے. جدوں بھی دیوتے انہاں دے مقابلے تے آندے، دیوتیاں نوں شکست پراپت ہوندی. پھر پربھو جی نے ایک کوتک رچیا کہ ایک بہت خوبصورت استری دے روپ وچ کلے نوں بھیجیا. دونوں سوربیر اودی سندرتا نوں لگاتار دیکھن وچ رج گئے. انہاں نوں اپنی بہادری، اپنی سوربیرتا دا تے بہادری دے آدرشاں دا کوئی خیال نہ رہا. ایک بھرا دا خیال سی میں ایدے نال شادی کراں گا، دوسرے نے آکھیا نہیں تو نہیں، میں اس نال شادی کراں گا، کیونکہ وہ تاں کلے سی ایہو کچھ کرن واسطے ہی انہیں انہاں سوربیراں دے سامنے قدم رکھے سن. آخر دونوں نے اس کلے تو پچھیا تیرا کی خیال ہے، تو کس دے نال شادی کرنا چاہیں گے؟ کلے نے بڑا کھلا اتر دیتا تے دونوں دینت پراواں نوں، دینت سوربیراں نوں آخیوس میں تواڈے وچوں او دے نال شادی کراں گی جو تواڈے وچوں بہادر ہوے گا، جو تواڈے وچوں سوربیر ہوے گا میں اس دی چون کر سکاں گی. پہلاں تسی اپنی سوربیرتا دا پرگٹاؤ تاں کرو، کیونکہ کلے اپنا وار کر گئی سی، کلے نے اپنا تیر چلا دیتا سی. ہن اینا دو راکشش بہادر پراواں نے سوچنا سی کہ وہ اس کا نشانہ نہ بندے، پر دونوں دا آپس وچ یدھ شروع ہویا، دونوں دی آپس وچ لڑائی شروع ہو گئی تے نتیجہ ایسا ہویا دونوں برابر دے سن، دونوں ششتر دھاری سن، دونوں بہادر سن، دونوں دے وار اکٹھے چلے، ایک بھرا ایک دی کرپان نال تے دوسرا بھرا دوسرے دی کرپان دے نال اپنے اپنے گلے کٹوا کے دھرتی تے ڈگ پئے اور کلے الوپ ہو گئے. گرو پرمیشور جی نے تائیوں فرمایا ہے کل ہے بری سنسار، وعدے کھپی ہے ون ناوے بیکار، پر میں پچی ہے. ایک واری آکھو تن گرو گوبند سنگھ صاحب، انہاں نے اپنے صادق سکھاں نوں سور بیرتا دی بخشش کیتی، نال سمرن دی بخشش کیتی، امرت بانی دے ویچار دے نتنیم دی بخشش کیتی کہ گرو کے صادق سکھ سور بیرتا وچ ورت دیا ہویا بھی اپنی زندگی دی مہانتا نوں نیچے نہ آن دیں. گر شبد دا ویچار، بانی دا ویچار، نام سمرن او سہارا ہے جو گرو دے سکھ نوں نیچے نہیں ڈگن دیندا، گراوٹ وچ نہیں آن دیندا، بلکہ بل بخشدا ہے، بلکہ سمرتا دیندا ہے کہ گرو دا سکھ ہور اچا سوچے، ہور اچی ویچار کرے. اسی لئی دنیا دی ہسٹری وچ یا بھارت دی تواریخ وچ گرو گوبند سنگھ صاحب جی دے صادق سنگھاں دے جیون تو پہلے لوگاں دیاں جدوں گھٹناواں پڑھی دیاں نے تاں ایسیاں ہی مثالاں ملدیاں ہیں، کیونکہ کلے اپنا کرم کر دیئے تے اپنے کرم دے نال سنسار دی سندرتا نوں، سماجاں دی سندرتا نوں، قوماں دی پرفلتا نوں، دھرم دی مہانتا نوں ہمیشہ کلیش، ہمیشہ کلے نیچے لے جان دا یتن کر دے. اس یگ دے انت وچ اس یگ دے اخیر تے ایسا ہی واتاورن بنے گا جدوں دیش چلان والے پرجا دے لوگاں نوں سکھ سہولتاں دین والے خود ہی ظالم ہو جان گے. جیسے پیریڈ وچ اسی گزر رہے ہاں وہو ہی واتاورن ہے جو گرو پرمیشور گرو نانک دیو جی مہاراج نے اج تو 500 سال پہلے یہ وچار راجیاں حکمراناں دے سبندھ وچ درسائی سی. راجے سہی مقدم کتے جائے جگائن بیٹھے ستے ملار کی وار محلہ پہلا. پر جیسے سمے دی ویاکھیا دشمیش پتا جی کر رہے نے او اس تو ہور خطرناک آوے گا او اس تو ہور بھیانک ہوے گا. سنبل پور دی ترتی تے ایک پاسے سمچے پار دیاں فوجاں سن ایک پاسے دھرم دی رکھیا لئی سمے سمے پربھو جی ولوں واہگرو جی ولوں شخصیتاں بھیجیاں جاندیاں نے. او شخصیت کلکی اوتار دے روپ وچ پرگٹ ہوئی ہے جو دھرم دی رکھیا لئی اترمیاں دا ناس کرن واسطے سنسار اندر پرگٹ ہوئی ہے. سنبل پور دی ترتی تے 2,01,000 آدمی دونوں پاسیاں تو جوج گیا ہے جس وچ دھرم دی رکھیا لئی کلکی اوتار دیاں غیبی فوجاں دا بہت کٹ نقصان ہوا ہے. پر سنبل پور دے راجے دا لک ٹٹ گیا ہے او بڑا کمزور ہو گیا ہے اداس ہو گیا ہے چنتاتر ہو گیا ہے مایوس ہو گیا ہے. او دا اے سپنا مٹی وچ مل گیا ہے کہ او دنیا وچ دھرم نو رہن نہیں دے بے گا دنیا وچ کسے ویکتی نو واہگرو جی دا نام نہیں لین دے بے گا. ایو سنبل پور دی ترتی تے سور بیران دا جد ہو رہے ہیں. سنبل پور دا راجا پاویں ٹٹھے دل دے نال میدان جنگ وچ آیا ہے پر ہر ویکتی ہر ظالم اپنے اخیر لے سادن ورتن دی کوشش کردا ہے یتن کردا ہے. منک پاویں سوچے یا نہ بھی سوچے پر جو کچھ بھی کسے نال او سلوک کردا ہے قدرت او دا بدلہ اونوں ایتھے ہی دے دیندی ہے. کل دیاں خبراں اس سچائی دیاں پرتیک نے کل دیاں گھٹناواں اس اٹل سچائی تے واہگرو جی دے نیاں تے انصاف دیاں پرتیک ہن. جے ہا کوئی کردا ہے اوہ جا اونوں بھرنا پیندا ہے پیالہ کھول سری واہ. اسی لئی سدگرو جی نے فرمایا سی گرو دا سکھ گرو دا پیارا اپنا سر تے دے دے وے پھر بھی او نیکیاں کردا رہے اپنی زندگی قربان کر دے وے پھر بھی او پرپکار کرے لوگاں دے نال پلیائی کردا رہے ہر جن رام نام گن گاوے جے کوئی نند کرے ہر جن کی اپنا گن نہ گواوے. بیراڑی محلہ چوتھا. ہاں حضور دشمیش پتا تن گرو گوبند سنگھ جی مہاراج سنبل پور دے راجے والوں جو پھر یتن ہو رہا ہے کہ شاید او جت جاوے شاید او نو جت پراپت ہو جاوے او پھر اپنی ہور فوجاں نو اکٹھیاں کر کے کلکی اوتار دے سنمکھ جوجن واسطے آیا ہے. کس طریقے نال مقابلہ ہوندا ہے آئیے سنیے دشمیش پتا جی دے پاون پتر شبداں وچ. جی
مہا ٹھیٹھ ٹوکے
مہا ٹھیٹھ ٹوکے سور بیر دا شریر تا بنیا ہوندا ہے ایک چم دا ایک ماس دا. سور بیر وچ بھی اوہو خون ہے اونا وچ بھی اوہو خون ہے جیڑے کہندے نے اپنی جانا دے بچاؤ واسطے اوپر ہاتھ کر کے آ گئے اونا وچ بھی اوہو خون ہے جو ترم دے بول بالے لی اپنا سر تلی تے رکھ کے جوج دے نے پیار نہ کھو سری با سری اونا دے بھی اوہو نے مگر اونا دے اندر ایک جذبہ ہے اونا دے اندر ایک شکتی ہے جو کسے راجنیت کاغو والو نہیں بلکہ دشمیش پتا تن گرو گوبند سنگھ صاحب دی والو پرابت ہو لی ہے کیونکہ گرو ہی اس جذبے دا کیندر ہے گرو ہی اس شکتی دا گھر ہے جتھوں گرو دے پیاریاں مر جیوڑیاں نوں اے نرپیتا والا جیون پراپت ہوندا ہے تے اس سنسار دی زندگی تو انہاں نوں کوئی اگلی نوین زندگی امر زندگی اوناشی زندگی سامنے پرتخ وکھائی دیندی ہے. سور بیران دے شریر ہڈیاں دے ہندے نے، چمڑے دے ہندے نے، انہاں وچ بھی اوہ خون ہوندا ہے، پر ایک جذبہ، ایک شوق، ایک ہمت، ایک آدرش، ایک نشانہ انہاں نوں پتھراں نالوں زیادہ مضبوط بنا دیندا ہے. ہتھوڑی دے نال جاں بدان دے نال کوئی بت کاڑا پتھر تے توڑ سکدا ہے، پر دنیا دیاں تمام شکتیاں کسے سور بیر تے بہادر دا دل نہیں توڑ سکدیاں. دل نہیں ٹوٹے گا، وہ ہمت نہیں ہارن گے، کیونکہ انہاں نوں پریرنا ہے. اگاہا کو تراگے پچھا پھیر نہ منہ ڈڑا، نانک سج اویہا وار، بہر نہ ہووے جنمڑا. مارو کی وار دکھنے محلہ پنجواں دوجی وار. ہاں حضور دشمیش پتا جی ورنن کر رہے نے، وہ مہان سور بیر جڑے بہت بہادر نے اور بالکل ٹھیٹھ، جنہاں تے کرپانا دے وار چلن تے کوئی اثر نہ ہووے، بندوقاں دی گولی لگے تے کوئی اثر نہ ہووے، کوئی پرباب نہ ہووے، انہاں نوں کہندے نے حضور ایتھے کہ بڑے او ٹھیٹھ نرپیتا والے، جنہاں نوں موت دی وی پرواہ نہ ہووے، اے انہے او ٹھیٹھ ہو جان، مہاں ٹھیٹھ ٹوکے بڑے ٹھیٹھتا نال، نرپیتا نال، بنا کسے ششتر دی وار دے پرباب توں، اثر توں، سور بھی جڑے نے او ایک دوسرے دے نزدیک ہوئے، ٹوکے نیڑے ہوئے، سامنے ہوئے،
نکھن مار کوکے
تے اپنے اپنے مکھ توں کہندے نے، مار لو مار لو، اپنے مکھاں توں کوک دے نے، کہندے نے کرائے سستر پاتن، اپنے ششتراں دے نال ایک وار کر کر کے ایک دوسرے دا پتن کر دے نے، پاتن ناس کر دے ہن،
اٹھے استر کاتن
تے کہندے نے اس طرح او سور بیر اٹھدے نے اپنے استراں نال، چکراں دے نال، تیراں دے نال، بندوق دی گولی دے نال ایک دوسرے دشمن تے کات لگا کے، دا لگا کے وار کردے نے اور اگاں نوں اٹھدے ہن. کھگن کھگ کھگ بجا ہے، کرپان اوپر کرپان، سری صاحب اوپر سری صاحب، کھنڈے اوپر کھنڈا بجے وجدا ہے. ندنگ مچ لجا ہے، کہندے نے اس طریقے نال جیویں ندی دے اندر، ساگر دے اندر وڈے وڈے مگر مچھ جیڑے نے او چھالانگ ماردے نے، اچھی آواز ہوندی ہے، اسی پرکار او سور بھی جیڑے نے میدانی جنگ دے خون دی ندی وچ تردے ہوئے ایک دوسرے تے حملہ کردے نے، انہاں نوں دیکھ کے ندی دے وچ رہن والے جو مگر مچھ نے او بھی شرمندے ہو جاندے نے. اس طریقے نال سور بیران دے شریران تے زخم لکھن لگن کارن خون دیاں چھچ چھٹاں اچھن اس پرکار اٹھ دیاں نے، کیونکہ ششتر لگن دے نال خون تاں ڈلے گا ہی، سبزی کٹدیاں کٹدیاں کئی واری چاقو لگ جاندے نے اور خون نکلدا ہے، پر پھر بھی گرو کے لنگر دی سیوا پیار نال کرن والے گرو پیارے پرواہ نہیں کردے، او پھر اپنے اسی طریقے نال سیوا کردے رہندے نے. پر اسی ہی طرح جڑے سور بیر نے انہاں نوں وی ششتر لگدے نے، انہاں دے شریر وچوں خون دیاں چھ چھ چھٹاں اچھن اس پرکار اٹھ دیاں نے،
بہ بہن کچھن
تے کہندے نے جس پرکار پانی دا مٹکا بھریا ہووے جاں دہی دی لسی دی مٹکی بھری ہوئی پھٹے، پنگانی دے یدھ دی ویاکھیا دشمیش پتا جی نے خود آپ بچتر ناٹک اندر ورنن کیتی ہے. اس کتھا نو جو پہلا یدھ دشمیش پتا جی نے راجپوت رجواڑیاں دے نال لڑیا ہے، جڑے اورنگزیب دے اشارے تے چل دے سن، جڑے اورنگزیب دے ویچار مطابق دشمیش پتا جی دا ویرود کر دے سن، انہاں نال حضور دی پہلی لڑائی ہوئی ہے جس نوں پنگانی دا یدھ کر کے کہا جاندا ہے. حضور دشمیش پتا جی نے اس جنگ نوں اپنی قلم تے نال لکھیا ہے. ایدے وچ حضور نے اے وی ذکر کیتا ہے کہ ایک کرپال چند جس دے پاس 500 توں وی ودیک سادھو چنگا چوکھا کھان پین واسطے نال رہندے سن اور سدگرو جی دے پاس رہن کارن حضور بابا سری چند جی دے پیک وچوں سادھو ہون کارن ستکار کردے سن، لنگر وچوں انہاں نوں کھلیاں ہر پرکار دیاں رستاں پراپت ہویا کردیاں سن. پر جس ویلے وقت آیا انہاں نے بھی موجودہ سمے دے کئی دھارمک لوگاں وانگ کہہ دتا جی سانو کی اسی تے دھارمک آدمی ہاں، ساڈا انہاں گلاں دے نال کوئی تعلق نہیں، ساڈا انہاں چیزاں نال کوئی سبند نہیں، یعنی جو کچھ بھی ہوئی جاوے او مست تے بے پرواہتا نال سارا کچھ دیکھ سن کے بھی انڈٹھتا دے نظریے تے بھی چار نال چل دے نے ورت دے نے. جی میں اردو دے ایک عالم دا خیال ہے, روم جل رہا تھا اور نیرو مست ہو کر بنسری بجا رہا تھا. روم تا جلی جا رہا سی, اتھوں دا بادشاہ اے نہیں سی پرواہ کر رہا کہ شہر نوں بچایا جاوے, شہر نوں لگی ہوئی اگ بجائی جا سکے. وہ اپنی دھن وچ اپنے ناچ گانے وچ مست سی, انہوں یہ بھی نہ سمجھ آئی کہ اے اگ انہوں بھی تاں لپیٹ سکدی ہے. ایک پاسے سکھ دھرم رہے گا یا نہیں رہے گا یہ دا سوال ہے, دوسرے پاسے کچھ لوگ ایسی بات بھی کر دینے جی سانو انہاں گلاں نال کی مطلب, اسی تاں بس نرول ترمی ہاں پیالا کھول سریوا. بینتی کیتی جا رہی سی, کچھ اداسی سادھو کہہ رہے سن ساڈا اس لڑائی نال کوئی تعلق نہیں. کل کچھ لوگ یہ بھی کہن لگے ساڈا گرو نال بھی کوئی تعلق نہیں, ساڈے گرو تاں ساڈے اچاریا ساڈے اس پنتھ دے بانی تاں بابا سری چند سن. اس لیے بہتر یہ ہے لڑائی چھڑن تو پہلے ہی اسی کھسک چلیے. ہن جڑے لوگ لابھ پراپت کردے نے بہتی واری منزلیں انہیں ملی جو قافلے سفر شریک نہ تھے. پیارا خوسری بات کہندے نے منزلیں انہیں ملی جو قافلے سفر شریک نہ تھے. کئی واری انہاں لوگاں نوں منزلاں پراپت ہوندیاں نے جڑے سنگھرش دے قافلے وچ شامل نہیں ہوندے, جڑے سنگھرش وچ جلدی بلدی اگ وچ ظلم دے بھانبڑ وچ جڑے شالہ نہیں مارتے منزلاں انہاں نوں پراپت ہوندیاں نے. پار دے پنج سات گھرانیاں دے پاس سارا ہندوستان دا سرمایا ہے, جویں او چاہندے نے چلاوندے نے, مگر او انگریزاں دے موقع تے وی آگو سن, ہن وی انہاں دی مٹھ وچ سارا کچھ ہے. پیالہ کھوسری وا تاں تے منزلیں انہیں ملی جو قافلے سفر شریک نہ تھے. اے جڑے شکن شکاون والے سن کہن لگے چلو چلیے ایتھوں نکل چلیے, گرو نال ساڈا کی سبند, ایسی ہم تاں اداسی ہیں. چلے گئے پر خالی مہنت رہ گئے. دشمیش پتا جی نے جس ویلے دیکھیا مہنت اکلے رہ گئے نے, مہنت گرو جی دی شرن وچ آئے آگیا منگی. دشمیش پتا جی نے حکم کیتا تسی سادھو ہو بابا جی دی اس مہان سمپردا وچوں ہو جنے گرمتی گرو گھر دی بین سیوا کیتی ہے, تسی تے ارداس ہی کرو کافی ہے, تہاڈی تے ارداس نال ہی گرو کے سکھاں نوں سفلتا پراپت ہوے گی. پر بابا کرپال چند جی کہن لگے حضور ارداس ہے ہمیشہ ارداس ہے, پر پھر بھی چاہندا ہاں اپنا حصہ تھوڑا جہا پا ہی دیواں, اپنا حصہ تھوڑا جہا پا ہی دیواں. اداسی سادھو پھل جاندے. بابا سری چند جی تو بعد بابا سری چند جی تو بعد اداسی دھرم اداسی وچار تارا دے پرچارک جی بابا جی تو بعد پہلے سن تے او سن بابا گردتا جی, جنہاں نے کی کرتار پور دے یدھ وچ بڑی درڑتا نال تیراں دی برکھا کیتی, میدان جنگ دے اندر جوجے, اور اج وی انہاں دے ششتر سری کرتار پور گردوارا شیش محل وچ موجود نے. پیارا خوسری وا پر اے انہاں لوگاں دیاں وچاراں نے جو دھرم دی قدر تے قیمت سمجھدے نے. مہاتما کرپال چند جی کہن لگے جی جے بابا گردتا جی وانگ تا نہیں کچھ کر سکاں گا, میرے پاس کرپان نہیں تیر نہیں چکر نہیں بندوق نہیں, میرے پاس آ موٹا جیا سوٹا تا ہے. حضور نے پرسنتا نال آگیا دتی تا کہندے نے حیات خان ہٹھی خان حیات, جیڑا پیر بدھو شاہ والوں بھرتی کرائے ہوئے پنج سرداراں وچوں چوتھا سردار سی جیڑا وقت تے آ کے پٹھ دے گیا. جدوں وقت آیا جو دن دا اودوں کنڈ دے کے کھسک گیا, او سامنے تے مقابلے تے آیا ہے, اور بابا کرپال اٹھا کہندے نے کپیو کرپال کت کو سنبھاری ہٹھی خان حیات کے سیس چاری. پیالا کھو سری وا کہندے نے ہٹھی حیات خان دے سر وچ انہاں نے اپنا موٹا جیا سوٹا اتنے بل نال ماریا کہ اودی جیڑی اودا موٹا جیا پرواں جیڑا سر سی اودے وچوں مج دیاں چھٹاں اس طرح اٹھیاں چھٹی چھچ اچھن, اس طریقے نال اودے سر دی مج دیاں چھٹاں انج اڈیاں جویں دواپر دے سوامی بھگوان کرشن جی نے دہی دی مٹکی پھوڑ دتی ہووے تے اودیاں چھٹاں دور دور تک پھیل گیاں ہون. پیالا کھول سری وا ਉਹ ਮਿਸਾਲ ਦੇ ਰਹੇ ਨੇ। ਇੱਥੇ ਦਸ਼ਮੇਸ਼ ਪਿਤਾ ਜੀ ਵਰਣਨ ਕਰ ਰਹੇ ਨੇ, ਉੱਠ ਹੈ ਛਿੱਛ ਇੱਛਣ ਇੱਛਣ, ਇਸ ਪ੍ਰਕਾਰ ਸੂਰਬੀਰਾਂ ਦੇ ਖੂਨ ਦੀਆਂ ਇਹ ਛਿੱਛ ਛਿੱਟਾਂ ਉੱਠਦੀਆਂ ਨੇ, ਇੱਕ ਦੂਸਰੇ ਤੇ ਪੈਂਦੀਆਂ ਨੇ,
ਬਹਿ ਬਾਣ ਤਿੱਛਣ
ਤੇ ਤਿੱਖੇ ਤਿੱਖੇ ਤੀਰ ਜਿਹੜੇ ਨੇ ਉਹ ਵਹਿ ਰਹੇ ਨੇ, ਛਿੱਟਾਂ ਇੰਜ ਪੈਂਦੀਆਂ ਨੇ ਜਿਵੇਂ ਦਹੀਂ ਦੀ ਮਟਕੀ ਫੁੱਟ ਗਈ ਹੋਵੇ, ਭੱਜ ਗਈ ਹੋਵੇ। ਵੀਰ ਤੀਰੰ ਤੀਰ ਤਾਰੀ ਸੂਰ ਵੀਰ ਬਹਾਦਰ ਮੈਦਾਨੇ ਜੰਗ ਵਿਚ ਡਿੱਗ ਪੈ,
ਧਰੇ ਵੀਰ ਚੀਰੰ
ਤੇ ਧਰੇ ਵੀਰ ਚੀਰੰ। ਕਹਿੰਦੇ ਨੇ ਉਸ ਮੌਕੇ ਤੇ ਉਹ ਸੂਰ ਵੀਰ ਬਹਾਦਰ ਵੀ ਜਿਹੜੇ ਸਨ, ਜਿਨ੍ਹਾਂ ਨੇ ਸੂਰ ਵੀਰਤਾ ਬਹਾਦਰਾਂ ਵਾਲੇ ਚੀਰ ਵਸਤਰ ਧਾਰਨ ਕੀਤੇ ਹੋਏ ਸਨ, ਉਹ ਵੀ ਜੂਝ ਕੇ ਦੋ ਟੁਕੜੇ ਹੋ ਕੇ ਖੂਨ ਵਿਚ ਡਿੱਗ ਪੈ।
ਮੁੱਖ ਮੁੱਛ ਬੰਕੀ
ਸੂਰ ਵੀਰਾਂ ਦੇ ਮੁੱਖਾਂ ਦੀਆਂ ਮੁੱਛਾਂ ਬੰਕੀ ਬਹੁਤ ਹੀ ਸੁੰਦਰ ਸਨ, ਉਹਨਾਂ ਦੇ ਸੁੰਦਰ ਮੁਸ਼ਹਿਰੇ ਚੜ੍ਹਦੀ ਕਲਾ ਦੇ ਪ੍ਰਤੀਕ ਸਨ। ਇਤਿਹਾਸਕਾਰ ਇਹ ਮੰਨਦੇ ਨੇ ਜਨਰਲ ਹਰੀ ਸਿੰਘ ਜੀ ਨਲਜੀ ਨਲੂਏ ਦੀਆਂ ਬਹੁਤ ਵੱਡੀਆਂ ਵੱਡੀਆਂ ਮੁੱਛਾਂ ਸਨ ਤੇ ਬਹੁਤ ਸਾਰੇ ਦੁਸ਼ਮਣ ਉਹਨਾਂ ਦੀਆਂ ਮੁੱਛਾਂ ਤੋਂ ਪ੍ਰਭਾਵਿਤ ਹੋ ਕੇ ਨੀਵੀਂ ਪਾ ਲੈਂਦੇ ਸਨ, ਡਰ ਜਾਂਦੇ ਸਨ, ਭੈਭੀਤ ਹੋ ਜਾਂਦੇ ਸਨ। ਹਾਂ ਇਹ ਸੂਰ ਪੀਰਾਂ ਦੇ ਮੁੱਖ ਦੀਆਂ ਮੁੱਛਾਂ ਬੜੀਆਂ ਬੰਕੀਆਂ ਸੁੰਦਰ ਸਨ।
ਮੱਛੇ ਵੀਰ ਹੰਕੀ
ਤੇ ਇਹਦੇ ਨਾਲ ਨਾਲ ਮੱਛੇ ਵੀਰ ਹੰਕੀ ਹੰਕਾਰ ਕੇ ਲਲਕਾਰ ਕੇ ਸੂਰ ਵੀਰ ਜਿਹੜੇ ਨੇ ਉਹ ਜੰਗ ਕਰਨ ਵਾਸਤੇ ਮੱਚ ਉੱਠੇ, ਜੰਗ ਕਰਨ ਲੱਗ ਪਏ।
ਛੁੱਟੇ ਬਾਣ ਧਾਰਨ
ਤੇ ਤੀਰਾਂ ਦੀਆਂ ਧਾਰਾਂ ਜਿਹੜੀਆਂ ਨੇ ਉਹ ਛੁੱਟਦੀਆਂ ਹਨ।
ਧਰੇ ਖੱਗ ਸਾਰਨ
ਤੇ ਧਰੇ ਖੱਗ ਸਾਰਨ, ਖੱਗ ਕਿਰਪਾਨਾਂ ਦੀਆਂ ਸਾਰ ਸ੍ਰੇਸ਼ਟ ਧਾਰਾਂ ਜਿਹੜੀਆਂ ਨੇ, ਧਾਰ ਲੱਗੀ ਹੋਈ ਉਹ ਚੱਲ ਰਹੀ ਹੈ, ਤੀਰਾਂ ਦੀਆਂ ਤਿੱਖੀਆਂ ਧਾਰਾਂ ਤੇ ਕਿਰਪਾਨਾਂ ਦੀਆਂ ਤਿੱਖੀਆਂ ਧਾਰਾਂ ਸੂਰ ਵੀਰਾਂ ਦੇ ਤਾਈ ਕੱਟੇ ਜਾਂਦੀਆਂ ਨੇ।
ਗਿਰੇ ਅੰਗ
ਅੰਗ ਭਗਨ ਅੰਗ ਭੱਜ ਕੇ ਨਾਸ਼ ਹੋ ਕੇ ਅੰਗ ਡਿੱਗ ਪੈ,
ਚਲੇ ਜਾਏ ਜੰਗੰ
ਤੇ ਫਿਰ ਵੀ ਉਹ ਚਾਹ ਦੇ ਨਾਲ ਉਤਸ਼ਾਹ ਦੇ ਨਾਲ ਜੰਗ ਦੀ ਤਰਫ ਚੱਲੇ ਜਾਂਦੇ ਨੇ। ਚਲੇ ਜਾਏ ਜੰਗੰ, ਜੰਗ ਦੀ ਤਰਫ ਚੱਲੀ ਜਾ ਰਹੇ ਨੇ, ਤੁਰੇ ਜਾ ਰਹੇ ਨੇ।